تیسرا لچھن ہے
بھوجن گوپال کیرتن الپ مایا جل کمل رہتے.
پھر چوتھا لچھن ہے انہاں سنتاں دا کہ انہاں دا بھوجن پرمیشر دا کیرتن ہے. وہ پرمیشر دا کیرتن کردے گربانی دا کیرتن کردے ہی انہاں دا بھوجن ہے. دنیاوی بھوجن بنا وہ رہ سکتے نے پر پرمیشر دے کیرتن بنا نہیں رہ سکتے. انہاں دا اصل بھوجن جیڑا سنتاں دا چوتھا لچھن ہے کہ پرمیشر دا کیرتن کرنا یہی انہاں دا بھوجن ہے. بھوجنم گوپال کیرتن ہے. گوپال دا جیڑا کیرتن ہے یہ انہاں واسطے سب تو سرو شریشٹ بھوجن ہے. کہندے جدوں کلگیتر پاتشاہ جی مہاراج جی نے سری آنندپور صاحب دا قلعہ چھڈیا سرسا ندی دا کنارا پار کیتی مہاراج سچے پاتشاہ سرسا ندی تے کنارے تے آ کے مہاراج جی پائی دیا سنگھ نوں کہندے دیا سنگھ جی بھوک لگی امرت ویلے دا سماں سی. پائی دیا سنگھ جی بھوک لگی. بھائی دیا سنگھ جی کہن لگے مہاراج سامنے نگر آ رہا ہے روپڑ اتھے چل کے کوئی پرشادے دا بندوبست کران گے. اتھے بھوجن کتھے جنگل ہے پچھے فوجاں آ رہی ہیں. مہاراج جی کہندے دیا سنگھ بھوکھے نی ڈاڈی لگی ہے بھی ہن ایک قدم بھی اگے پٹ نہیں ہونا. مہاراج سانو تا تسی تیرگ دیندے ہن تانو اسی کی کہیے. ہوں کچھ کو حوصلہ تو رکھنا پینا. نہیں دیا سنگھ بھوک اینی ڈاڈی ہے کہ ہوں اسی اگے چل نہیں سکتے. دیا سنگھ کہندا پاتشاہ ہوں ایتھے بھوجن کیویں آوے. مہاراج جی کہندے دیا سنگھ سماں کیڑا ہے. امرت ویلا ہے مہاراج. امرت ویلے گرو گھر چ کی ہوندا ہے؟ امرت ویلے گرو گھر وچ آسا جی دی وار دا کیرتن ہوندا ہے. کلگیتر جی کہندے سانو بھی بھوک آسا جی دی وار دے کیرتن دی لگی ہوئی. مہاراج پچھے فوجاں نے ہن ایتھے کیرتن کرو گے فوج آ جائے گی. مہاراج جی کہندے ایہدے نال چنگی موت بھی ہور کیڑی ہو سکدی کہ کیرتن کردیاں کوئی آ کے شستر چلاوے تے موت ہو جائے. ایہدے نال ودھیا موت بھی ہور کیڑی ہو سکدی. اوتھے کیرتن دی بھوک لگی کلگیتر نو. اے وی اک مہاپرکھ سادھو دا لچھن ہے. او دا بھوجن پرمیشر دا کیرتن ہے. بھوجنم گوپال کیرتنم الپ مایا جل کمل رہتا ہے. تھوڑی مایا وچ وی اس طرح رہندے نے مہاپرکھ سادھو جویں کمل دا پھل پانی چ رہ کے پانی تو نرلیپ رہندا ہے. پانی نال لپائے مان نہیں ہوندا. او پانی تو نرلیپ ہو کے رہندا ہے. اے مہاپرکھ سادھو دا چوتھا لچھن ہے.
اپدیسنگ سم متر سترے بھگوانت بھگت پاونی.
اور سادھو دا مہاپرکھ دا سنت دا پنجواں لچھن ہے کہ وہ اپنے دشمنوں تے متراں نو اکو اپدیش دیندا ہے پریما بھگتی دا. اپدیسنگ سم متر سترے ہے. متراں نو تے سترے دشمناں نو اکو جا اپدیش دیندا ہے. کیڑا؟ بھگوانت بھگت پاونی. پرمیشر دی پریما بھگتی دا اپدیش دیندا ہے. اپنے دشمنوں نو بھی کہندا ہے واہگرو واہگرو کریا کرو تے اپنے متراں نو بھی کہندا ہے واہگرو واہگرو کریا کرو. اے نہیں کہ دشمنوں نو کہندا ہے بھی تسی دشمنوں پرے ہٹ جاؤ. جیڑا اپدیش مہاپرکھ سادھو اپنے متراں نو دیندے نے اوہی اپدیش او اپنے دشمنوں نو بھی دیندے نے. اپدیسنگ سم متر سترہ. ادا ایک سم اپدیش اپنے دشمنا متران پرمیشر دی پریما بھگتی دا دیندے نے. اے سنتاں دا پنجواں لچھن ہے.
پر نندا نے سروت سرون آپ تیاگ سگل رین کے.
پھر چھواں لچھن دسدے نے مہاپرکھاں سادھواں دا کہ ایک مہاتما ایک سادھو کدے بھی اپنے کناں نال کسے دوسرے دی نندا نہیں سندا. پر نندا نہ شروت سرونگ ਪਰਾਈ ਨਿੰਦਾ ਨੂੰ, ਬਗਾਨੀ ਨਿੰਦਾ ਨੂੰ ਇੱਕ ਮਹਾਤਮਾ, ਇੱਕ ਸਾਧੂ ਆਪਣਿਆਂ ਕੰਨਾਂ ਨਾਲ ਨਹੀਂ ਸੁਣਦਾ, ਕਿਉਂਕਿ ਉਹ ਜਾਣਦਾ ਹੈ ਨਿੰਦਾ ਭਲੀ ਕਿਸੇ ਕੀ ਨਾਹੀ। ਇਹ ਨਿੰਦਾ ਕਿਸੇ ਦੀ ਭਲੀ ਨਹੀਂ। ਇਸ ਨਿੰਦਾ ਨੇ ਬੜਿਆਂ ਦੇ ਘਰ ਡੋਬ ਦਿੱਤੇ ਨੇ, ਬੜਿਆਂ ਦੇ ਡੁਬਾ ਦਿੱਤੇ ਨੇ। ਇਹ ਨਿੰਦਾ ਨਹੀਂ ਸੁਣਦੀ। ਮਹਾਂਪੁਰਖ ਸਾਧੂ ਕਦੇ ਕਿਸੇ ਦੀ ਨਿੰਦਾ ਨਹੀਂ ਸੁਣਦੇ। ਜਿਹੜਾ ਸਾਧੂ ਆਪ ਨਿੰਦਾ ਕਰਦਾ ਹੈ ਤੇ ਲੋਕਾਂ ਨੂੰ ਸੁਣਾਉਂਦਾ, ਉਹ ਸਾਧੂ ਹੋ ਹੀ ਨਹੀਂ ਸਕਦਾ। ਇਸ ਕਰਕੇ ਸਤਿਪੁਰਖ ਤਾਂ ਸਦਾ ਹਮੇਸ਼ਾ ਪਰਮੇਸ਼ਰ ਦੀ ਵਡਿਆਈ ਸੁਣਦੇ। ਉਹ ਕਹਿੰਦੇ ਭਾਈ ਜੀ, ਰੱਬ ਦੀ ਗੱਲ ਸੁਣਾਣੀ ਹੈ ਤਾਂ ਸੁਣਾ, ਪਰ ਕਿਸੇ ਬੰਦੇ ਦੀ ਨਾ ਸੁਣਾਈ ਕਿ ਫਲਾਣਾ ਬੰਦਾ ਏਦਾਂ ਦਾ। ਰੱਬ ਦੀ ਸੁਣਾ, ਕੋਈ ਪਰਮੇਸ਼ਰ ਦੇ ਘਰ ਦੀ ਸੁਣਾ, ਉਹ ਅਸੀਂ ਸੁਣਾਂਗੇ। ਇੱਕ ਸਾਧੂ ਦਾ ਛੇਵਾਂ ਲੱਛਣ ਹੈ ਕਿ ਉਹ ਪਰਾਈ ਨਿੰਦਾ ਆਪਣੇ ਕਦੇ ਕੰਨਾਂ ਨਾਲ ਨਹੀਂ ਸੁਣ। ਆਪਣੀ ਨਿੰਦਾ ਤਾਂ ਭਾਵੇਂ ਸੁਣ ਲੈ, ਉਹਨਾਂ ਦੀ ਕੋਈ ਨਿੰਦਾ ਕਰੇ ਤੇ ਉਹ ਕਹਿੰਦੇ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਕਰੋ ਨਿੰਦਾ, ਮੇਰੀ ਨਿੰਦਾ ਰੱਜ ਕੇ ਕਰੋ, ਚੰਗੀ ਤਰ੍ਹਾਂ ਕਰੋ। ਆਪਣੀ ਨਿੰਦਾ ਤਾਂ ਸੁਣ ਲੈਂਦੇ ਨੇ, ਪਰ ਕਿਸੇ ਬਗਾਨੇ ਦੀ ਨਹੀਂ, ਪਰਾਏ ਦੀ ਨਹੀਂ। ਔਰ ਆਪ ਤਿਆਗ ਸਗਲ ਰੇਣ ਕਹਿ, ਆਪਣਾ ਆਪਾ ਤਿਆਗ ਕੇ ਉਹ ਮਹਾਂਪੁਰਖ ਉਹ ਸਾਧੂ ਸਾਰਿਆਂ ਦੇ ਚਰਨਾਂ ਦੀ ਰੇਣ ਕਹਿ, ਕਹਿੰਦੇ ਨੇ ਧੂੜ ਬਣ ਕੇ ਰਹਿੰਦੇ ਨੇ, ਧੂੜੀ ਬਣ ਕੇ ਰਹਿੰਦੇ। ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਆਪਣਾ ਆਪਾ ਤਿਆਗ ਕੇ, ਆਪਣੀ ਮੈਂ ਮੇਰੀ ਦਾ ਤਿਆਗ ਕਰਕੇ ਸਭ ਦੇ ਚਰਨਾਂ ਦੀ ਖਾਕ ਤੇ ਧੂੜ ਬਣ ਕੇ ਰਹਿੰਦੇ ਹਨ। ਇਹ ਛੇਵਾਂ ਲੱਛਣ ਹੈ ਸਾਧੂਆਂ ਦਾ।
ਖੱਟ ਲੱਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸੁਹਜਨ।
ਖੱਟ ਕਹਿੰਦੇ ਨੇ ਛੇ ਨੂੰ। ਇਹ ਛੇ ਲੱਛਣ ਨੇ। ਖੱਟ ਲੱਖਣ ਪੂਰਨੰਗ ਪੁਰਖ ਹੈ ਨਾਨਕ ਨਾਮ ਸਾਧ ਸਵਜਨ। ਮਹਾਰਾਜ ਜੀ ਕਹਿੰਦੇ ਜਿਹਦੇ ਵਿੱਚ ਇਹ ਛੇ ਲੱਛਣ ਨੇ ਜਿਹੜੇ ਉੱਪਰ ਦੱਸੇ ਨੇ, ਕਿਉਂਕਿ ਭਾਈ ਭਾਵਾ ਭੀਰੋ ਜੀ ਨੇ ਪੁੱਛਿਆ ਸੀ ਨਾ ਵੀ ਸੰਤਾਂ ਦੇ ਲੱਛਣ ਕੀ ਨੇ, ਸਾਧੂਆਂ ਦੇ ਲੱਛਣ ਕੀ ਨੇ। ਮਹਾਰਾਜ ਕਹਿੰਦੇ ਜਿਹਦੇ ਚ ਛੇ ਲੱਛਣ ਨੇ ਉਹੀ ਪੂਰਨ ਸਾਧੂ ਹੈ, ਉਹੀ ਪੂਰਨ ਸੰਤ ਹੈ, ਉਹੀ ਪੂਰਨ ਸਾਧੂ ਸੱਜਣ ਹੈ। ਜਿਹਦੇ ਵਿਚ ਇਹ ਛੇ ਲੱਛਣ ਨੇ ਜੋ ਉਪਰੋਕਤ ਪੰਕਤੀਆਂ ਵਿਚ ਦੱਸੇ ਹਨ।
ਜੋ ਪਈ ਸਿਮਰੈ ਰਾਮ ਲਖੈ ਸਭ ਮਾਈ।
ਕਹਿੰਦੇ ਪਰਮੇਸ਼ਰ ਦੇ ਨਾਮ ਸਾਰਿਆਂ, ਪਰਮੇਸ਼ਰ ਦੇ ਜਿਹੜੇ ਸੰਤ ਨੇ ਉਹ ਸਾਰਿਆਂ ਵਿਚ ਪਰਮੇਸ਼ਰ ਨੂੰ ਰਮਿਆ ਹੋਇਆ ਜਾਣ ਕੇ ਉਹਦੇ ਨਾਮ ਨੂੰ ਸਿਮਰਦੇ ਹਨ।
ਦੁੱਖ ਸੁਖ ਮੈਂ ਸਮ ਸਦਾ ਰਹਾਈ।
ਦੁੱਖ ਤੇ ਸੁਖ ਵਿਚ ਸਦਾ ਆਪਣੀ ਸਮ ਬਿਰਤੀ ਰੱਖਦੇ ਨੇ, ਸਦਾ ਸਮ ਬਿਰਤੀ ਕਰਕੇ ਰਹਿੰਦੇ ਹਨ।
ਜੋ ਨਿਰਮਲ ਨਿਰਵੈਰ ਨਿਰਾਲਾ।
ਔਰ ਉਹ ਮਹਾਂਪੁਰਖ ਸਾਧੂ ਜਿਹੜੇ ਨੇ ਸਦਾ ਨਿਰਮਲ ਰਹਿੰਦੇ ਨੇ, ਮੈੜ ਤੋਂ ਰਹਿਤ ਹੋ ਕੇ, ਨਿਰਵੈਰ ਵੈਰ ਤੋਂ ਰਹਿਤ ਹੋ ਕੇ, ਨਿਰਾਲੇ ਹੋ ਕੇ ਰਹਿੰਦੇ ਹਨ।
ਜੁਰੇ ਰਹੇ ਤੈ ਸੋ ਸਭ ਕਾਲਾ।
ਹਰ ਵੇਲੇ ਪਰਮੇਸ਼ਰ ਨਾਲ ਹੀ ਜੁੜੇ ਰਹਿੰਦੇ ਨੇ, ਰੱਬ ਨਾਲ ਹੀ ਜੁੜੇ ਰਹਿੰਦੇ ਨੇ, ਅਕਾਲ ਪੁਰਖ ਨਾਲ ਹੀ ਆਪਣੀਆਂ ਸੁਰਤੀਆਂ ਬਿਰਤੀਆਂ ਜੋੜ ਕੇ ਰੱਖਦੇ ਨੇ।
ਸਭ ਜੀਵਨ ਪਰ ਦਇਆ ਕਰਨ ਤੇ।
ਉਹਨਾਂ ਸਾਧੂਆਂ ਦੀ ਇਹ ਬਿਰਤੀ ਆ, ਉਹ ਸਾਰੇ ਸੰਸਾਰ ਦੇ ਜੀਵਾਂ ਤੇ ਦਇਆ ਕਰਦੇ ਨੇ। ਖਾਲਸਾ ਜੀ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। 68 ਤੀਰਥਾਂ ਦਾ ਇਸ਼ਨਾਨ ਇੱਕ ਪਾਸੇ ਤੇ ਕਿਸੇ ਜੀਵ ਤੇ ਦਇਆ ਕਰ ਦੇਣੀ ਇੱਕ ਪਾਸੇ ਹੈ। 68 ਤੀਰਥਾਂ ਦੇ ਇਸ਼ਨਾਨ ਦਾ ਪੁੰਨ ਉਹਨਾਂ ਨੂੰ ਮਿਲ ਜਾਂਦਾ ਜੇ ਕਿਸੇ ਇੱਕ ਵੀ ਜੀਵ ਤੇ ਦਇਆ ਕਰ ਦਿਓ, ਤਰਸ ਕਰ ਦਿਓ। ਤੋ ਕਹਿਣ ਤੋਂ ਭਾਵ ਕਿ ਕਹਿੰਦੇ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹ ਸੰਸਾਰ ਦੇ ਸਾਰੇ ਜੀਵਾਂ ਤੇ ਦਇਆ ਕਰਦੇ ਹਨ।
ਕਾਮ ਕ੍ਰੋਧ ਕਰ ਨਹੀਂ ਲਿਪੰਤੇ।
ਕਾਮ ਕ੍ਰੋਧ ਆਦਿਕ ਜਿਹੜੇ ਵਿਕਾਰ ਨੇ ਉਹਨਾਂ ਕਰਕੇ ਉਹ ਲਿਪਾਏ ਮਾਨ ਨਹੀਂ ਹੁੰਦੇ। ਕਾਮ ਕ੍ਰੋਧ ਆਦਿਕ ਵਿਕਾਰਾਂ ਵਿਚ ਉਹ ਲਿਪਾਏ ਮਾਨ ਨਹੀਂ ਹੁੰਦੇ।
ਜਿਉ ਜਲ ਕਮਲ ਆਲੇਪ ਸਦੀਵੇ।
ਜਿਵੇਂ ਪਾਣੀ ਦੇ ਵਿਚ ਕਮਲ ਦਾ ਫੁੱਲ ਨਿਰਲੇਪ ਰਹਿੰਦਾ, ਪਾਣੀ ਚ ਰਹਿ ਕੇ ਵੀ ਪਾਣੀ ਤੋਂ ਵੱਖਰਾ ਰਹਿੰਦਾ, ਏਦਾਂ ਜਿਹੜੇ ਮਹਾਂਪੁਰਖ ਸਾਧੂ ਨੇ ਉਹ ਸੰਸਾਰ ਦੇ ਵਿਚ ਰਹਿੰਦਿਆਂ ਹੋਇਆਂ ਵੀ ਸੰਸਾਰ ਤੋਂ ਨਿਰਲੇਪ ਰਹਿੰਦੇ ਹਨ।
ਸ਼ਤਰ ਮਿੱਤਰ ਉਪਦੇਸ਼ਕ ਥੀਵੇ,
ਉਹ ਆਪਣੇ ਦੁਸ਼ਮਣਾਂ ਤੇ ਆਪਣਿਆਂ ਮਿੱਤਰਾਂ ਨੂੰ ਇੱਕੋ ਜਿਹਾ ਉਪਦੇਸ਼ ਦਿੰਦੇ ਨੇ, ਭਗਤੀ ਭਾਵਨਾ ਦਾ ਉਪਦੇਸ਼ ਦਿੰਦੇ ਹਨ।
ਪਰ ਨਿੰਦਾ ਨੇ ਸੁਣੇ ਸੁਣਾਵੇ,
ਪਰਾਈ ਨਿੰਦਾ ਨੂੰ ਨਾ ਆਪਣੇ ਕੰਨਾਂ ਨਾਲ ਸੁਣਦੇ ਨੇ ਤੇ ਨਾ ਹੀ ਆਪਣੀ ਜ਼ੁਬਾਨ ਤੋਂ ਕਿਸੇ ਦੀ ਨਿੰਦਾ ਕਰਦੇ ਨੇ।
ਨਿਮਰੀ ਮਨ ਖਟ ਲੱਥਣ ਪਾਵੇ,
ਉਹਨਾਂ ਦਾ ਮਨ ਵਿਨਿਮਰ ਹੋ ਕੇ ਰਹਿੰਦਾ, ਉਹ ਆਪਣੇ ਮਨ ਨੂੰ ਨੀਵਾਂ ਕਰਕੇ ਰੱਖਦੇ ਨੇ। ਇਹ 6 ਲੱਛਣ ਮਹਾਂਪੁਰਖਾਂ ਸਾਧੂਆਂ ਦੇ ਵਿਚ ਹੁੰਦੇ ਹਨ।
ਗਿਣਤੇ ਪੁਰਖ ਲਏ ਬੁੱਧਵਾਨ,
ਕਹਿੰਦੇ ਇਹ ਜਿਹੜੇ 6 ਲੱਛਣ ਜਿਹੜੇ ਵੀ ਮਹਾਂਪੁਰਖ ਦੇ ਵਿਚ ਹੋਣ, ਸਮਝ ਲੋ ਪੂਰਨ ਸਾਧੂ ਹੈ, ਸਮਝ ਲੋ ਕਿ ਉਹ ਪੂਰਨ ਸੰਤ ਹੈ ਜਿਹਦੇ ਵਿਚ 6 ਲੱਛਣ ਹਨ।
ਸੋਈ ਸਾਧ ਬ੍ਰਿੰਦ ਗੁਣਵਾਨ,
ਉਹੀ ਪੂਰਨ ਸਾਧੂ ਹੈ ਜਿਹਦੇ ਵਿਚ ਸਾਰੇ ਗੁਣ ਨੇ, ਉਹਨਾਂ ਦੀ ਸੰਗਤ ਕਰਿਆ ਕਰੋ। ਇਹੋ ਜਿਹੜੇ ਮਹਾਂਪੁਰਖ ਸਾਧੂ ਜਿਨ੍ਹਾਂ ਚ 6 ਲੱਛਣ ਹੋਣ, ਉਹਨਾਂ ਦੀ ਸੰਗਤ ਕਰਨੀ ਹੈ, ਉਹਨਾਂ ਦੀ ਸੰਗਤ ਵਿਚ ਰਹਿਣਾ ਹੈ।
ਤਿੰਨ ਕੀ ਸੰਗਤ ਦੁਰਮਤ ਹਰੇ, ਸੇਵੇ ਗਿਆਨ ਪ੍ਰਾਪਤੀ ਕਰੇ।
ਉਹਨਾਂ ਦੀ ਸੰਗਤ ਕਰਕੇ ਜਿਹੜੀ ਦੁਰਮਤ ਹੈ, ਭੈੜੀ ਮਤ ਹੈ, ਉਹ ਹਰੀ ਜਾਂਦੀ ਹੈ। ਇਹੋ ਜੇ ਸੱਤ ਪੁਰਖਾਂ ਸਾਧੂਆਂ ਦੀ ਸੰਗਤ ਕਰੀਏ ਤੇ ਖੋਟੀ ਮਤ ਬਿਨਸ ਜਾਂਦੀ ਹੈ, ਅੰਦਰੋਂ ਖੋਟੀ ਮਤ ਦੁਰਮਤ ਨਿਵਿਰਤ ਹੋ ਜਾਂਦੀ ਹੈ, ਔਰ ਉਹਨਾਂ ਦੀ ਸੇਵਾ ਕਰਕੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ।
ਸੁਣ ਹਰ ਕੇ ਉਹ ਧੀਰੋ ਕਰ ਗਏ ਹੋ,
ਕਹਿੰਦੇ ਭਾਈ ਧੀਰੋ ਜੀ ਨੇ ਇਹ ਉਪਦੇਸ਼ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਖੋਂ ਸੁਣਿਆ, ਮਹਾਂਪੁਰਖਾਂ ਸਾਧੂਆਂ ਦੇ ਲੱਛਣ ਸੁਣੇ ਤੇ ਸੁਣ ਕੇ ਆਪਣੇ ਨਗਰ ਉਜੈਨ ਤੋਂ ਆਏ ਸੀ, ਇਸ ਕਰਕੇ ਉਜੈਨ ਨਗਰ ਨੂੰ ਵਾਪਸ ਚਲੇ ਗਏ।
ਸ਼ੁਭ ਲੱਖਣ ਸਭ ਤਾਰਤ ਪਇਓ,
ਜਿਹੜੇ ਸ਼ੁਭ ਲੱਛਣ ਗੁਰੂ ਸਾਹਿਬ ਨੇ ਦੱਸੇ ਸਨ, ਉਹ ਸਾਰੇ ਸ਼ੁਭ ਲੱਛਣ ਭਾਈ ਧੀਰੋ ਜੀ ਨੇ ਆਪਣੇ ਅੰਦਰ ਧਾਰਨ ਕੀਤੇ। ਰਾਮ ਨਾਮ ਦਾ ਜਾਪ ਵੀ ਜਪਦੇ, ਦਇਆ ਵੀ ਕਰਦੇ ਜੀਵਾਂ ਤੇ, ਦੁੱਖ ਸੁੱਖ ਚ ਗਿਆਨ ਦੀ ਬਿਰਤੀ ਰੱਖਦੇ। ਏਦਾਂ ਇਹ 6 ਲੱਛਣ ਭਾਈ ਧੀਰੋ ਜੀ ਨੇ ਆਪਣੇ ਅੰਦਰ ਧਾਰਨ ਕੀਤੇ ਹਨ।
ਮੇਲ ਬਡੋ ਸਿੱਖ ਪੁਰ ਬੁਰਹਾਨ,
ਖਾਲਸਾ ਜੀ ਇਸ ਤਰ੍ਹਾਂ ਭਾਈ ਧੀਰੋ ਜੀ ਵੀ ਬ੍ਰਹਮ ਗਿਆਨੀ ਹੋ ਗਏ ਗੁਰੂ ਹਰਗੋਬਿੰਦ ਸਾਹਿਬ ਦਾ ਉਪਦੇਸ਼ ਸੁਣ ਕੇ। ਇਸੇ ਤਰ੍ਹਾਂ ਹੋਰ ਸਿੱਖ ਬੁਰਹਾਨਪੁਰ, ਜਿੱਥੇ ਗੁਰੂ ਕੀ ਬਹੁਤ ਸਾਰੀ ਸਿੱਖੀ ਰਹਿੰਦੀ ਹੈ, ਬਹੁਤ ਸਾਰੀ ਸਿੱਖੀ ਸੇਵਕੀ ਬੁਰਹਾਨਪੁਰ ਦੇ ਵਿਚ ਰਹਿੰਦੀ ਹੈ, ਬੁਰਹਾਨਪੁਰ ਨਗਰ ਹੈ।
ਭਾਈ ਭਗਤ ਦਾਸ ਭਗਵਾਨ,
ਉੱਥੇ ਭਾਈ ਭਗਵਾਨ ਦਾਸ ਨਾਮ ਦਾ ਇੱਕ ਭਗਤ ਰਹਿੰਦਾ ਸੀ ਬੁਰਹਾਨਪੁਰ ਚ, ਇਹਦਾ ਨਾਂ ਸੀ ਭਾਈ ਭਗਵਾਨ ਦਾਸ। ਇਹ ਭਗਤ ਸੀ ਰੱਬ ਦਾ, ਪਰਮੇਸ਼ਰ ਦੀ ਭਗਤੀ ਵਿਚ ਲੱਗਾ ਰਹਿੰਦਾ ਸੀ, ਭਾਈ ਭਗਵਾਨ ਦਾਸ ਇਹਦਾ ਨਾਂ ਹੈ।
ਅਪਰ ਬੋਤਲਾ ਮਲਕ ਕਟਾਰੂ,
ਇੱਕ ਹੋਰ ਗੁਰੂ ਕਾ ਪਿਆਰਾ ਸਿੱਖ ਹੈ, ਇਹਦਾ ਨਾਂ ਹੈ ਭਾਈ ਬੋਦਲਾ, ਇੱਕ ਦਾ ਨਾਂ ਹੈ ਭਾਈ ਮਲਕ ਕਟਾਰੂ, ਉਹਦਾ ਗੋਤਰ ਹੈ।
ਪਿਰਥੀ ਮਲ ਜਰਾਂਦ ਬੁੱਧ ਸਾਰੂ,
ਇੱਕ ਦਾ ਨਾਂ ਹੈ ਭਾਈ ਪ੍ਰਿਥੀ ਮਲ, ਇਹਦਾ ਜਿਹੜਾ ਗੋਤਰ ਸੀ ਉਹ ਜਰਾਂਦੀ ਜਾਤ ਦੇ ਨਾਲ, ਸ਼ਿਗਲੀ ਗਰਾਂ ਦਾ ਇੱਕ ਗੋਤਰ ਹੁੰਦਾ ਜਰਾਂਦ, ਉਸ ਜਰਾਂਦ ਜਾਤ ਦੇ ਨਾਲ ਸੰਬੰਧਿਤ ਸੀ ਭਾਈ ਪ੍ਰਿਥੀ ਮਲ।
ਡੱਲੂ ਭਗਤ ਛੁਰਾ ਹੈਰਾਨ,
ਭਾਈ ਡੱਲੂ ਭਗਤ ਛੁਰਾ, ਹੈਰਾਨ ਛੁਰਾ, ਇਹ ਸਾਰੇ ਸਿੱਖਾਂ ਦੇ ਨਾਂ ਹਨ।
ਸ਼ਿਆਮੀ ਦਾਸ ਵਧਾਵਨ ਜਾਣ,
ਫਿਰ ਭਾਈ ਸ਼ਿਆਮ ਦਾਸ, ਇਹਨਾਂ ਦਾ ਵਧਾਵਣ ਗੋਤਰ ਸੀ, ਵਧਾਵਣ ਜਾਤ ਦੇ ਨਾਲ ਇਹ ਸੰਬੰਧਿਤ ਸਨ।
ਸੁੰਦਰ ਆਦਿਕ ਸਿੱਖ ਅਨੇਕ,
ਭਾਈ ਸੁੰਦਰ ਜੀ ਆਦਿਕ, ਏਦਾਂ ਅਨੇਕਾਂ ਸਿੱਖ, ਇਹ ਸਾਰੇ ਸਿੱਖਾਂ ਜਿਨ੍ਹਾਂ ਦੇ ਨਾਂ ਆਏ ਨੇ, ਇਹ ਸਾਰੇ ਸਿੱਖ ਬੁਰਹਾਨਪੁਰ ਚ ਰਹਿੰਦੇ ਸੀ, ਬੁਰਹਾਨਪੁਰ ਦੇ ਵਿਚ ਇਹਨਾਂ ਸਾਰੇ ਸਿੱਖਾਂ ਦਾ ਨਿਵਾਸ ਹੈ।
ਮਿਲੇ ਕੀਰਤਨ ਕਰੇ ਵਿਵੇਕ,
ਜਦੋਂ ਵੀ ਇਹ ਆਪਸ ਵਿਚ ਮਿਲ ਕੇ ਬੈਠਦੇ ਨੇ ਧਰਮਸ਼ਾਲਾ ਦੇ ਵਿਚ ਤੇ ਕੀਰਤਨ ਕਰਦੇ ਨੇ, ਜਿੱਥੇ ਕੀਰਤਨ ਕਰਦੇ ਨੇ ਉੱਥੇ ਵਿਵੇਕ ਕਹਿੰਦੇ ਨੇ, ਵਿਚਾਰ ਵੀ ਕਰਦੇ, ਗੁਰਬਾਣੀ ਦੀ ਵਿਚਾਰ ਕਰਦੇ ਤੇ ਕੀਰਤਨ ਕਰਦੇ ਹਨ।
ਸਭ ਇਕੱਠੇ ਦਰਸ਼ਨ ਤੇ ਆਏ,
ਸਾਰੇ ਸਿੱਖ ਇਕੱਠੇ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਬੁਰਹਾਨਪੁਰ ਤੋਂ ਚੱਲ ਕੇ ਆਏ।
ਸ਼੍ਰੀ ਗੁਰ ਹਰਗੋਬਿੰਦ ਤਰਸਾਏ,
ਆਣ ਕੇ ਇਨ੍ਹਾਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਸ਼ਮਸ਼ੇਰੇ ਬਹਾਦਰ ਦਲ ਭੰਜਨ ਗੁਰ ਸੂਰਮਾ ਸਤਿਗੁਰਾਂ ਦੇ ਦਰਸ਼ਨ ਕੀਤੇ।
ਅਨੇਕ ਪਾਂਤ ਕੀ ਅਰਪ ਉਪਾਇਨ,
ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਲਿਆਏ ਸੀ ਬੁਰਹਾਨਪੁਰ ਤੋਂ ਆਏ ਸਨ ਚੱਲ ਕੇ, ਬੜੀਆਂ ਬੜੀਆਂ ਸੋਹਣੀਆਂ ਭੇਟਾਵਾਂ ਲੈ ਕੇ ਸਤਿਗੁਰਾਂ ਦੇ ਕੋਲ ਆਏ ਹਨ।
ਸਿਰ ਧਰ ਬੰਦਤ ਪੰਕਜ ਪਾਇਨ,
ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਇਨ੍ਹਾਂ ਨੇ ਭੇਟਾਵਾਂ ਭੇਟ ਕੀਤੀਆਂ, ਗੁਰੂ ਸਾਹਿਬ ਦੇ ਚਰਨਾਂ ਤੇ ਸਿਰ ਧਰ ਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਇਨ੍ਹਾਂ ਨੇ ਵੰਦਨਾ ਕੀਤੀ ਹੈ।
ਰਹੇ ਕਿਤਕ ਦਿਨ ਦਰਸ਼ਨ ਕਰਤੇ,
ਕਈ ਦਿਨ ਸਤਿਗੁਰਾਂ ਦੇ ਕੋਲ ਰਹੇ ਔਰ ਸਤਿਗੁਰਾਂ ਦੇ ਕੋਲ ਰਹਿ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦੇ ਰਹੇ, ਮਹਾਰਾਜ ਜੀ ਦੇ ਦਰਸ਼ਨ ਪਰਸਦੇ ਰਹੇ।
ਬੈਠੇ ਟਿਕ ਜਗੀ ਆਸਾ ਧਰਤੇ,
ਔਰ ਸਤਿਗੁਰਾਂ ਦੇ ਕੋਲ ਬਹਿੰਦੇ ਜਗਿਆਸਾ ਧਾਰਨ ਕਰਕੇ। ਕਹਿੰਦੇ ਇੱਕ ਦਿਨ ਦਾ ਬਚਨ ਹੈ, ਰੋਜ ਆਉਂਦੇ ਸੀ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ, ਇੱਕ ਦਿਨ ਆਪਣੇ ਮਨ ਚ ਜਗਿਆਸਾ ਧਾਰਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਆ ਕੇ ਸਾਰੇ ਸਿੱਖ ਬੈਠ ਗਏ।
ਹਮ ਕੋ ਸੁਮਤ ਬਤਾਵਨ ਕਰੀਏ, ਭਾਵ ਸਾਗਰ ਤੇ ਪਾਰ ਉਤਰੀਏ।
ਇਹਨਾਂ ਸਾਰੇ ਸਿੱਖਾਂ ਨੇ, ਭਾਈ ਭਗਵਾਨ ਦਾਸ ਜੀ ਹੋਣਾ ਨੇ, ਭਾਈ ਮੱਲੂ ਜੀ ਹੋਣਾ ਨੇ, ਮਲਕ ਕਟਾਰੂ ਜੀ ਹੋਣਾ ਨੇ, ਬੇਨਤੀ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ, ਮਹਾਰਾਜ ਕਿਰਪਾ ਕਰਕੇ ਸਾਨੂੰ ਵੀ ਸੁਮਤ ਬਖਸ਼ੋ, ਸਾਨੂੰ ਵੀ ਸੁਮਤੀ ਬਖਸ਼ੋ, ਉਪਦੇਸ਼ ਬਖਸ਼ੋ। ਔਰ ਸੁਮਤ ਦੇ ਕੇ ਮਹਾਰਾਜ ਜੀ ਇਸ ਭਾਵ ਸਾਗਰ ਤੋਂ, ਆਹ ਜਿਹੜਾ ਸੰਸਾਰ ਸਮੁੰਦਰ ਹੈ ਇਹਦੇ ਤੋਂ ਮਹਾਰਾਜ ਜੀ ਸਾਨੂੰ ਪਾਰ ਉਤਾਰੋ।
ਤਬ ਸ਼੍ਰੀ ਹਰਗੋਬਿੰਦ ਉਚਾਰਾ,
ਇਹ ਸੁਣ ਕੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਬੋਲੇ,
ਧਰਮ ਸਾਲ ਇੱਕ ਕਰੋ ਉਦਾਰਾ।
ਮਹਾਰਾਜ ਜੀ ਕਹਿੰਦੇ ਭਾਈ ਆਪਣੇ ਨਗਰ ਦੇ ਵਿੱਚ ਤੁਸੀਂ ਕਥਾ ਕੀਰਤਨ ਤਾਂ ਕਰਦੇ ਹੀ ਹੋ ਜਦੋਂ ਮਿਲ ਕੇ ਬਹਿੰਦੇ ਹੋ, ਏਦਾਂ ਕਰੋ ਵੀ ਇੱਕ ਸੋਹਣੀ ਜੀ ਧਰਮਸ਼ਾਲਾ ਬਣਾਓ ਜਿੱਥੇ ਦੋਵੇਂ ਵੇਲੇ ਸੰਗਤਾਂ ਜੁੜਿਆ ਕਰਨ, ਜੋੜ ਮੇਲਾ ਹੋਇਆ ਕਰੇ, ਕਥਾ ਕੀਰਤਨ ਦੀਆਂ ਛੈਬਰਾਂ ਲੱਗਿਆ ਕਰਨ, ਤੁਸੀਂ ਸਾਰੇ ਇਕੱਠੇ ਹੋ ਕੇ ਆਪਣੇ ਨਗਰ ਦੇ ਵਿੱਚ ਇੱਕ ਸੁੰਦਰ ਧਰਮਸ਼ਾਲਾ ਬਣਾਓ।
ਵੱਡੀ ਪ੍ਰਭਾਤ ਮਿਲੇ ਸਭ ਆਏ,
ਜਦੋਂ ਵੱਡੀ ਪ੍ਰਭਾਤ ਦਾ ਮਤਲਬ ਹੈ ਅੰਮ੍ਰਿਤ ਵੇਲੇ ਦਾ ਸਮਾਂ ਹੋਵੇ, ਪਹਿਰ ਰਾਤ ਰਹਿੰਦੀ ਦਾ ਅੰਮ੍ਰਿਤ ਵੇਲੇ ਦਾ ਵੱਡੀ ਪ੍ਰਭਾਤ ਵੇਲੇ ਦਾ ਸਮਾਂ ਹੋਵੇ, ਉਦੋਂ ਸਾਰੇ ਜਣੇ ਇਕੱਠੇ ਹੋ ਕੇ ਧਰਮਸ਼ਾਲਾ ਚ ਆਉਣਾ ਹੈ।
ਗੁਰਬਾਨੀ ਕੋ ਸੁਨੇ ਸੁਨਾਏ,
ਔਰ ਧਰਮਸ਼ਾਲਾ ਵਿਚ ਆ ਕੇ, ਅੱਜ ਕੱਲ ਆਪਾਂ ਗੁਰਦੁਆਰਾ ਕਹਿੰਦੇ, ਪੁਰਾਣੇ ਸਮੇਂ ਚ ਧਰਮਸ਼ਾਲਾ ਹੀ ਕਹਿੰਦੇ ਸਨ। ਮਹਾਰਾਜ ਜੀ ਕਹਿੰਦੇ ਧਰਮਸ਼ਾਲਾ ਦੇ ਵਿਚ ਆ ਕੇ ਸਵੇਰੇ ਅੰਮ੍ਰਿਤ ਵੇਲੇ ਇਕੱਠੇ ਹੋ ਕੇ ਗੁਰਬਾਣੀ ਸੁਣਿਆ ਕਰੋ, ਗੁਰਬਾਣੀ ਸੁਣਾਇਆ ਕਰੋ, ਬਹਿ ਕੇ ਪਿਆਰ ਨਾਲ ਜਿਹਨੂੰ ਬਾਣੀ ਆਉਂਦੀ ਉਹ ਸੁਣਾਓ, ਜਿਹੜੇ ਜਿਨ੍ਹਾਂ ਨੂੰ ਨਹੀਂ ਆਉਂਦੀ ਉਹ ਬਹਿ ਕੇ ਪਿਆਰ ਨਾਲ ਸੁਣੋ, ਏਦਾਂ ਗੁਰਬਾਣੀ ਸੁਣਿਆ ਤੇ ਸੁਣਾਇਆ ਕਰੋ।
ਅਰਥ ਵਿਚਾਰੋ ਕਥਾ ਕਰੀਜੈ,
ਫਿਰ ਗੁਰਬਾਣੀ ਦੇ ਅਰਥਾਂ ਦੀ ਵਿਚਾਰ ਕਰਨੀ ਕਿ ਗੁਰਬਾਣੀ ਕਹਿ ਕੀ ਰਹੀ ਹੈ। ਅਰਥਾਂ ਦਾ ਬੋਧ ਵੀ, ਗੁਰਬਾਣੀ ਦਾ ਜਿਹੜਾ ਅਰਥ ਬੋਧ ਹੈ ਉਹ ਵੀ ਤੁਹਾਨੂੰ ਹੋਣਾ ਚਾਹੀਦਾ। ਅਰਥਾਂ ਦੀ ਵਿਚਾਰ ਕਰਨੀ ਭਾਵ ਗੁਰਬਾਣੀ ਦੀ ਕਥਾ ਕਰਨੀ ਹੈ।
ਬੋਹਰ ਕਮਾਵੋ ਮਨ ਤਰ ਲੀਜੈ,
ਤੇ ਫਿਰ ਜਿਹੜਾ ਗੁਰਬਾਣੀ ਦੀ ਕਥਾ ਰਾਹੀਂ ਉਪਦੇਸ਼ ਮਿਲੇ ਉਸ ਉਪਦੇਸ਼ ਨੂੰ ਕਮਾਉਣਾ ਵੀ ਹੈ। ਜੋ ਗੁਰਬਾਣੀ ਕਹਿ ਰਹੀ ਹੈ, ਜੋ ਕਥਾ ਰਾਹੀਂ ਉਪਦੇਸ਼ ਮਿਲਿਆ ਉਹਨੂੰ ਫਿਰ ਕਮਾਉਣਾ ਹੈ, ਤੇ ਕਮਾ ਕੇ ਉਹਨੂੰ ਆਪਣੇ ਮਨ ਚ ਧਾਰਨ ਕਰਨਾ ਹੈ।
ਸਮੋ ਆਰਤੀ ਚਰਨ ਕਮਲ ਲੱਗ,
ਔਰ ਫਿਰ ਚਰਨ ਕਮਲ ਦਾ ਸਮਾਂ। ਖਾਲਸਾ ਜੀ, ਗੁਰੂ ਘਰ ਦੇ ਵਿਚ ਪੰਜ ਚੌਂਕੀਆਂ ਜਿਹੜੀਆਂ ਨੇ ਉਹ ਮੁੱਖ ਮੰਨੀਆਂ ਜਾਂਦੀਆਂ। ਪਹਿਲੀ ਆਸਾ ਜੀ ਦੀ ਵਾਰ ਦੀ ਚੌਂਕੀ ਹੈ, ਦੂਸਰੀ ਬਿਲਾਵਲ ਦੀ ਹੈ, ਤੀਸਰੀ ਚਰਨ ਕਮਲ ਦੀ ਹੈ, ਚੌਥੀ ਸੋਦਰ ਦੀ, ਔਰ ਪੰਜਵੀਂ ਕੀਰਤਨ ਸੋਹਲੇ ਦੀ। ਪਰ ਪੁਰਾਤਨ ਸਮਿਆਂ ਦੇ ਵਿਚ 11 ਚੌਂਕੀਆਂ ਜਿਹੜੀਆਂ ਸਨ ਉਹ ਗੁਰੂ ਘਰ ਦੇ ਵਿਚ ਮੰਨੀਆਂ ਜਾਂਦੀਆਂ ਜੋ ਸੱਚਖੰਡ ਹਰਿਮੰਦਰ ਸਾਹਿਬ ਚ ਹੁਣ ਵੀ ਚੱਲਦੀਆਂ ਨੇ। ਆਸਾ ਜੀ ਦੀ ਵਾਰ ਤੋਂ ਪਹਿਲਾਂ ਅੰਮ੍ਰਿਤ ਵੇਲੇ ਇਕ ਚੌਂਕੀ ਆਉਂਦੀ, ਉਹਨੂੰ ਤਿਰਪਹਿਰੇ ਦੀ ਚੌਂਕੀ ਕਹਿੰਦੇ ਨੇ। ਦੂਸਰੀ ਚੌਂਕੀ ਫਿਰ ਆਸਾ ਜੀ ਦੀ ਵਾਰ ਦੀ ਹੈ। ਤੀਸਰੀ ਬਿਲਾਵਲ ਦੀ ਪਹਿਲੀ ਚੌਂਕੀ ਤੇ ਚੌਥੀ ਫਿਰ ਬਿਲਾਵਲ ਦੀ ਦੂਜੀ ਚੌਂਕੀ। ਪੰਜਵੀਂ ਆਨੰਦ ਦੀ ਚੌਂਕੀ, ਛੇਵੀਂ ਸਾਰੰਗ ਦੀ, ਸੱਤਵੀਂ ਚਰਨ ਕਮਲ ਦੀ, ਅੱਠਵੀਂ ਜੈਤਸਰੀ ਦੀ ਚੌਂਕੀ, ਨੌਵੀਂ ਸੋਦਰ ਦੀ ਚੌਂਕੀ ਤੇ ਦਸਵੀਂ ਕਲਿਆਣ ਦੀ ਚੌਂਕੀ ਤੇ ਗਿਆਰਵੀਂ ਕੀਰਤਨ ਸੋਹਲੇ ਦੀ ਚੌਂਕੀ। ਏਦਾਂ 11 ਚੌਂਕੀਆਂ ਦੇ ਵਿਚ ਗੁਰੂ ਘਰ ਦਾ ਜਿਹੜਾ ਕੀਰਤਨ ਮਰਿਆਦਾ ਜਿਹੜੀ ਸੀ ਉਹ ਚੱਲਿਆ ਕਰਦੀ। ਹੁਣ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਇਸੇ ਤਰ੍ਹਾਂ ਚੱਲਦੀ, ਪਰ ਜਿਹੜੀਆਂ ਪੰਜ ਚੌਂਕੀਆਂ ਪਹਿਲਾਂ ਦੱਸੀਆਂ ਹਨ ਉਹੀ ਜ਼ਿਆਦਾ ਆਮ ਕਰਕੇ ਗੁਰੂ ਘਰਾਂ ਚ ਪ੍ਰਚਲਿਤ ਨੇ। ਜਿਹੜੀ ਚਰਨ ਕਮਲ ਦੀ ਚੌਂਕੀ ਆ, ਜਿਹੜੀ ਕਥਾ ਤੋਂ ਪਹਿਲਾਂ ਆਪ ਦੀਆਂ ਕੀਰਤਨ ਸੁਣਿਆ, ਇਹਨੂੰ ਚਰਨ ਕਮਲ ਦੀ ਚੌਂਕੀ ਕਹਿੰਦੇ ਹਨ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ, ਭਾਈ ਸਿੱਖੋ, ਤੁਸੀਂ ਚਰਨ ਕਮਲ ਦੀ ਚੌਂਕੀ ਵੀ ਸੁਣਨੀ ਹੈ, ਫਿਰ ਕਥਾ ਵੀ ਸੁਣਨੀ ਹੈ, ਫਿਰ ਸ਼ਾਮ ਨੂੰ ਆਰਤੀ ਦਾ ਜਿਹੜਾ ਕੀਰਤਨ ਹੈ ਉਹ ਵੀ ਆਪ ਬਹਿ ਕੇ ਪਿਆਰ ਨਾਲ ਕਰਨਾ ਤੇ ਸੁਣਨਾ ਹੈ।
ਕਰ ਅਰਦਾਸ ਜਾਓ ਨਿਜ ਘਰ ਮਗ,
ਅਰਦਾਸ ਕਰਕੇ ਫਿਰ ਤੁਸੀਂ ਆਪਣੇ ਘਰ ਨੂੰ ਜਾਣਾ ਹੈ।
ਧਰਮ ਕਿਰਤ ਕਰ ਪੂਜ ਨ ਕਈਐ,
ਸਾਰਾ ਦਿਨ ਧਰਮ ਦੀ ਕਿਰਤ ਕਰਨੀ ਹੈ ਤੇ ਧਰਮ ਦੀ ਕਿਰਤ ਕਰਕੇ ਕਦੇ ਵੀ ਇਹ ਆਪਣੀ ਬਿਰਤੀ ਬਣਾ ਲੋ ਵੀ ਕੂੜ ਨੀ ਬੋਲਣਾ, ਝੂਠ ਨੀ ਬੋਲਣਾ, ਧਰਮ ਦੀ ਕਿਰਤ ਕਰਨੀ ਔਰ ਝੂਠ ਦਾ ਤਿਆਗ ਕਰਨਾ। ਖਾਲਸਾ ਜੀ, ਧਰਮ ਦੀ ਕਿਰਤ ਤਾਂ ਉਹੀ ਹੈ ਨਾ ਜਿਹਦੇ ਚ ਝੂਠ ਨਾ ਬੋਲਿਆ ਜਾਏ, ਜਿਹਦੇ ਚ ਸਾਰਾ ਦਿਨ ਲੈ ਕੇ ਦਸਾਂ ਦੀ ਲੋਕਾਂ ਨੂੰ ਵੀ ਕਹਿਣਾ ਜੀ ਮੈਨੂੰ ਧਰਮ ਮਾਨ ਦੀ ਕਸਮ ਹੈ ਵੀ ਇਹ ਚੀਜ਼ ਮੈਂ ਆਪ 50 ਦੀ ਲਈ ਹੈ, ਤੁਹਾਨੂੰ ਕਿਵੇਂ 20 ਦੀਆਂ ਦੇ ਦਿਆਂ। ਉਹ ਕਹਿੰਦਾ ਨਾ ਭਾਈ, ਮੈਂ ਤਾਂ 30 ਦੇਣੇ ਨੇ। ਉਹ ਕਹਿੰਦਾ ਨਾ ਬਈ, ਮੇਰੇ ਨਾ 30 ਤੇ ਨਾ ਮੇਰੇ 20, ਤੂੰ 35 ਰੁਪਈਆਂ ਦੀ ਲੈ ਲੈ। ਫਿਰ ਉੱਥੇ ਧਰਮ ਮਾਨ ਮਿੰਟ ਦੇ ਵਿਚ ਖਤਮ ਹੋ ਜਾਂਦਾ ਵੀ ਆਪ ਤਾਂ ਝਟਕ ਪਹਿਲਾਂ ਕਹਿੰਦਾ ਸੀ ਵੀ ਮੈਂ 50 ਰੁਪਇਆਂ ਦੀ ਲਈ ਮੈਨੂੰ ਧਰਮ ਮਾਨ ਦੀ ਕਸਮ, ਮੁੜ ਕੇ ਧਰਮ ਮਾਨ ਵੀ ਖਤਮ ਹੋ ਜਾਂਦਾ, ਹੈਰਾਨੀ ਹੈ। ਇਹਨੂੰ ਹੁਣ ਬੰਦਾ ਕੋਈ ਕਹੇ ਜੀ ਮੈਂ ਤਾਂ ਹੱਕ ਹਲਾਲ ਦੀ ਕਮਾਈ ਖਾਨਾ, ਉਹ ਹੱਕ ਹਲਾਲ ਦੀ ਥੋੜੀ ਹੈ, ਝੂਠ ਬੋਲਿਆ ਕੂੜ ਬੋਲਿਆ ਹੈ। ਜਿਹੜੀ ਕਮਾਈ ਦੇ ਵਿਚ ਕਿਰਤ ਬਿਰਤ ਵਿਚ ਝੂਠ ਬੋਲਿਆ ਜਾਏ ਉਹਨੂੰ ਧਰਮ ਦੀ ਕਿਰਤ ਨਹੀਂ ਕਹਿੰਦੇ। ਧਰਮ ਦੀ ਕਿਰਤ ਉਹ ਹੈ ਜਿਹਦੇ ਵਿਚ ਸੱਚ ਬੋਲਿਆ ਜਾਏ, ਸੱਚ ਤੇ ਪਹਿਰਾ ਦਿੱਤਾ ਜਾਏ। ਮਹਾਰਾਜ ਜੀ ਕਹਿੰਦੇ ਭਾਈ ਧਰਮ ਦੀ ਕਿਰਤ ਕਰਨੀ ਨਾਲ ਕਦੇ ਝੂਠ ਨਹੀਂ ਬੋਲਣਾ।
ਪੁਨ ਰਹਿ ਰਾਸ ਸਮੋ ਜਬ ਲਈਐ,
ਫਿਰ ਜਦੋਂ ਸ਼ਾਮ ਨੂੰ ਸ੍ਰੀ ਰਹਿ ਰਾਸ ਸਾਹਿਬ ਦਾ ਸਮਾਂ ਹੋਵੇ, ਸੋਦਰ ਦੀ ਚੌਂਕੀ ਦਾ ਸਮਾਂ ਹੋਵੇ,
ਜਾਮ ਨਿਸਾ ਲਗ ਕੀਰਤਨ ਕਰੀਐ,
ਫਿਰ ਉਦੋਂ ਆ ਕੇ ਤੁਸੀਂ ਬਹਿ ਕੇ ਇੱਕ ਪਹਿਰ ਤੱਕ, ਜਦੋਂ ਤੱਕ ਇੱਕ ਪਹਿਰ ਰਾਤ ਨੀ ਬੀਤ ਜਾਂਦੀ ਉਦੋਂ ਤੱਕ ਰਹਿ ਰਾਸ ਸਾਹਿਬ ਦੇ ਪਾਠ ਤੋਂ ਬਾਅਦ ਕੀਰਤਨ ਕਰਨਾ ਹੈ।
ਅੰਤ ਸੋਹਲਾ ਪੜ ਬੋ ਲਈਐ,
ਫਿਰ ਸਮਾਪਤੀ ਕਰਨੀ ਜਦੋਂ ਦੀਵਾਨ ਦੀ ਉਦੋਂ ਕੀਰਤਨ ਸੋਹਲੇ ਦਾ ਪਾਠ ਕਰਨਾ, ਕੀਰਤਨ ਸੋਹਲੇ ਦੀ ਚੌਂਕੀ ਜਿਹੜੀ ਹੈ ਉਹ ਫਿਰ ਗਾਇਨ ਕਰਨੀ, ਕੀਰਤਨ ਸੋਹਲਾ ਕਰਨਾ ਹੈ।
ਜਾਮ ਨਿਸਾ ਤੇ ਕਰੋ ਇਸ਼ਨਾਨ,
ਜਾਮ ਨਿਸਾ ਇੱਕ ਪੈਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਫਿਰ ਉੱਠ ਜਾਣਾ, ਤਿਆਰ ਉਬਰ ਤਿਆਰ ਹੋ ਜਾਣਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਨਾ ਹੈ।
ਪਠੋ ਕੰਠ ਬਾਣੀ ਸੁਖ ਖਾਨ,
ਫਿਰ ਗੁਰਬਾਣੀ ਪੜ੍ਹਨੀ ਹੈ, ਕੰਠ ਕਰਕੇ ਗੁਰਬਾਣੀ ਦਾ ਪਾਠ ਕਰਨਾ ਤੇ ਉਸ ਬਾਣੀ ਐਸੀ ਬਾਣੀ ਦਾ ਪਾਠ ਕਰਨਾ ਜਿਹਦੇ ਚੋਂ ਸਾਰੇ ਸੁਖ ਲੱਭਦੇ ਨੇ, ਜਿਹਦੇ ਚੋਂ ਸਾਰੇ ਸੁਖ ਪ੍ਰਾਪਤ ਹੁੰਦੇ। ਭਾਈ ਗੁਰਦਾਸ ਜੀ ਕਹਿੰਦੇ ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾ ਬਈ। ਗੁਰਬਾਣੀ ਚ ਚਾਰੇ ਪਦਾਰਥ ਨੇ, ਧਰਮ ਅਰਥ ਕਾਮ ਮੋਖ ਕੀ ਦਾਤੀ, ਗੁਰਬਾਣੀ ਚਾਹੋ ਪਦਾਰਥਾਂ ਦੀ ਦਾਤੀ ਹੈ। ਇਸ ਕਰਕੇ ਭਾਈ ਗੁਰਬਾਣੀ ਪੜ੍ਹਨੀ ਆ, ਗੁਰਬਾਣੀ ਚੋਂ ਤੁਹਾਨੂੰ ਸਾਰੇ ਸੁਖ ਪ੍ਰਾਪਤ ਹੋਣਗੇ।
ਸ਼ੁੱਧਤ ਨਗਨ ਸਿੱਖ ਦੇਖੋ ਜੋਏ,
ਤੁਹਾਨੂੰ ਕੋਈ ਭੁੱਖਾ ਨਜ਼ਰ ਆਵੇ ਜਾਂ ਤੁਹਾਨੂੰ ਕੋਈ ਨਗਨ ਨਜ਼ਰ ਆਵੇ, ਕਿਹਦੇ ਕੋਲ ਤਨ ਢੱਕਣ ਵਾਸਤੇ ਕੱਪੜਾ ਨਹੀਂ,
ਭੋਜਨ ਵਸਤਰ ਦਿਓ ਸੁਖ ਹੋਏ,
ਉਹਨੂੰ ਤੁਸੀਂ ਭੋਜਨ ਦੇਣਾ, ਪਹਿਨਣ ਵਾਸਤੇ ਵਸਤਰ ਦੇਣੇ ਨੇ, ਫਿਰ ਤੁਹਾਨੂੰ ਸੁਖ ਪ੍ਰਾਪਤ ਹੋਵੇਗਾ।
ਪੁਰਬ ਅਮਸਿਆਰ ਸੰਗਰਾਂਦ।
ਜਦੋਂ ਪੁਰਬ ਦੇ ਦਿਨ ਹੋਣ, ਮਸਿਆ ਦਾ ਦਿਨ ਹੋਵੇ, ਸੰਕਰਾਂਦ ਦਾ ਦਿਹਾੜਾ ਹੋਵੇ,
ਦੀਪਮਾਲ ਬੈਸਾਖੀ ਆਦਿ,
ਦੀਪਮਾਲਾ ਦੀਵਾਲੀ ਦਾ ਦਿਹਾੜਾ ਹੋਵੇ ਜਾਂ ਵਿਸਾਖੀ ਦਾ ਮਹੀਨਾ ਹੋਵੇ, ਵਿਸਾਖੀ ਦਾ ਦਿਨ ਹੋਵੇ,
ਗੁਰ ਕੀ ਕਾਰ ਇਕੱਤਰ ਕਰੀਜੈ।
ਇਹਨਾਂ ਦਿਨਾਂ ਤੱਕ ਤੁਸੀਂ ਗੁਰੂ ਘਰ ਦੀ ਜਿੰਨੀ ਕਾਰ ਹੈ, ਭਾਵ ਜਿੰਨੀ ਦਸਵੰਧ ਦੀ ਮਾਇਆ ਹੈ, ਉਹ ਤੁਸੀਂ ਇਕੱਠੀ ਕਰ ਲੈਣੀ ਇਹਨਾਂ ਦਿਨਾਂ ਤੱਕ।
ਤਬ ਪੰਚਾਮ੍ਰਿਤ ਕਰ ਵਰਤੀ ਜੈ।
ਉਸ ਮਾਇਆ ਦੇ ਨਾਲ ਤੁਸੀਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਨੀ, ਖੁੱਲੀਆਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਕੇ ਵੱਡਾ ਜੋੜ ਮੇਲਾ ਕਰਨਾ ਇਹਨਾਂ ਦਿਨਾਂ ਤੇ, ਔਰ ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਦੇ ਵਰਤਾਰੇ ਵਰਤਾਉਣੇ ਨੇ।
ਤਜ ਹੋ ਮੈਂ ਤਾਰੋ ਮਨ ਨੀਵਾ।
ਮਹਾਰਾਜ ਜੀ ਕਹਿੰਦੇ ਭਾਈ ਸਿੱਖੋ, ਇੱਕ ਗੱਲ ਇਹ ਵੀ ਸੁਣ ਲਿਓ, ਜੇ ਹੋ ਮੈਂ ਛੱਡ ਕੇ ਮਨ ਨੀਵਾ ਕਰਕੇ ਰੱਖਣਾ, ਤਜ ਹੋ ਮੈਂ ਤਾਰੋ ਮਨ ਨੀਵਾ, ਹੋ ਮੈਂ ਛੱਡ ਕੇ ਆਪਣੇ ਮਨ ਦੇ ਵਿੱਚ ਨਿਮਰਤਾ ਧਾਰਨ ਕਰਨੀ, ਆਪਣੇ ਮਨ ਨੂੰ ਹਲੀਮੀ ਵੱਲ ਲਿਜਾਣਾ ਹੈ।
ਇਮ ਸਤ ਸੰਗਤ ਕਰੋ ਸਦੀਵਾ।
ਇਹ ਤਾਂ ਤੁਸੀਂ ਰੋਜ਼ ਸਤ ਸੰਗਤ ਕਰਨੀ ਹੈ, ਰੋਜ਼ ਇਸ ਤਰ੍ਹਾਂ ਸੰਗਤ ਕਰਕੇ ਆਪਣਾ ਸਮਾਂ ਬਤੀਤ ਕਰਨਾ।
ਪਰੀਕੂਪ ਮੈਂ ਜਾਏ ਬਿਲਾਈ।
ਮਹਾਰਾਜ ਜੀ ਕਹਿੰਦੇ ਹੁਣ ਤੁਹਾਨੂੰ ਇੱਕ ਗੱਲ ਸੁਣਾ ਦਈਏ। ਕਹਿੰਦੇ ਇੱਕ ਵਾਰੀ ਇੱਕ ਖੂਹ ਦੇ ਵਿੱਚ ਬਿੱਲੀ ਜਾ ਕੇ ਡਿੱਗ ਪਈ। ਖੂਹ ਸੀ, ਖੂਹ ਦੇ ਵਿੱਚ ਅਚਾਨਕ ਕਿਤੇ ਬਿੱਲੀ ਡਿੱਗ ਪਈ।
ਕਿਮ ਪਵਿੱਤਰ ਹੋਏ ਪੂਛਿਓ ਜਾਈ।
ਹੁਣ ਖੂਹ ਦੇ ਪਾਣੀ ਚੋਂ ਮੁਸ਼ਕ ਆਉਣ ਲੱਗ ਪਈ। ਸਿਆਣੇ ਲੋਕ ਬੜੇ ਹੈਰਾਨ ਹੋਏ ਵੀ ਪਾਣੀ ਬਦਬੂਦਾਰ ਹੋ ਗਿਆ, ਹੁਣ ਇਹ ਖੂਹ ਦਾ ਪਾਣੀ ਪਵਿੱਤਰ ਕਿਵੇਂ ਹੋਵੇਗਾ, ਇਹ ਉਜਵਲਾ ਕਿਵੇਂ ਹੋਵੇਗਾ, ਇਹਦੇ ਚੋਂ ਮੁਸ਼ਕ ਬਦਬੂ ਕਿਵੇਂ ਜਾਏਗੀ। ਇਹਨਾਂ ਨੇ ਜਾ ਕੇ ਪੁੱਛਿਆ,
ਪੰਡਤ ਕਹਿਓ ਕਾਡ ਮੰਝਾਰੀ।
ਪਿੰਡ ਦਾ ਜਿਹੜਾ ਸਿਆਣਾ ਆਦਮੀ ਸੀ ਉਹਨੇ ਜਾ ਕੇ ਵੇਖਿਆ, ਉਹਨੇ ਆਖਿਆ ਵੀ ਵਿੱਚ ਬਿੱਲੀ ਮਰੀ ਪਈ ਹੈ। ਉਹਨੇ ਇਹਨਾਂ ਲੋਕਾਂ ਨੂੰ ਆਖਿਆ, ਭਾਈ ਏਦਾਂ ਕਰੋ ਵੀ ਇਹਦੇ ਵਿੱਚ ਜਿਹੜੀ ਇਹ ਬਿੱਲੀ ਡਿੱਗੀ ਪਈ ਹੈ ਨਾ, ਪਹਿਲਾਂ ਤੁਸੀਂ ਇਸ ਖੂਹ ਦੇ ਵਿੱਚ ਜਿਹੜੀ ਬਿੱਲੀ ਡਿੱਗੀ ਹੋਈ ਹੈ ਇਹਨੂੰ ਬਾਹਰ ਕੱਢ ਦਿਓ।
ਬਹੁਰ ਹਜ਼ਾਰ ਢੋਲ ਕੱਢ ਬਾਰੀ।
ਤੇ ਬਿੱਲੀ ਬਾਹਰ ਕੱਢ ਕੇ ਸੁੱਟ ਦਿਓ, ਫੇਰ ਇਹਦੇ ਚੋਂ 1000 ਢੋਲ ਪਾਣੀ ਦਾ ਭਰ ਕੇ ਬਾਹਰ ਸੁੱਟੋ। ਪਹਿਲਾਂ ਬਿੱਲੀ ਕੱਢ ਦਿਓ ਵਿੱਚੋਂ, ਫਿਰ ਇਹਦੇ ਵਿੱਚੋਂ 1000 ਡੋਲ ਜਿਹੜਾ ਪਾਣੀ ਦਾ ਉਹ ਕੱਢ ਕੇ ਬਾਹਰ ਸੁੱਟਣਾ।
ਹੋਏ ਪਵਿੱਤਰ ਸੁਣ ਕੇ ਨਰ ਗਏਓ।
ਕਹਿੰਦੇ ਇਸ ਤਰ੍ਹਾਂ ਸੁਣ ਕੇ ਲੋਕ ਇਕੱਠੇ ਹੋ ਕੇ ਚਲੇ ਗਏ। ਉਹ ਖੂਹ ਦੇ ਕੋਲ ਗਏ, ਉਹਨਾਂ ਨੇ ਜਾ ਕਰਕੇ
ਕੱਢਣ ਬਿਲਾਈ ਭੁੱਲਤ ਭਇਓ।
ਉਹਨਾਂ ਨੂੰ ਬਿੱਲੀ ਕੱਢਣੀ ਤਾਂ ਭੁੱਲ ਗਈ, 1000 ਡੋਲ ਪਾਣੀ ਦਾ ਕੱਢ ਕੱਢ ਕੇ ਸੁੱਟਣ ਲੱਗੇ। ਬਿੱਲੀ ਕੱਢਣੀ ਭੁੱਲ ਗਈ ਵੀ ਵਿੱਚੋਂ ਬਿੱਲੀ ਬਾਹਰ ਕੱਢਣੀ ਸੀ, ਮਰੀ ਹੋਈ। ਕਹਿੰਦੇ ਇਹਨਾਂ ਨੂੰ ਉਹ ਗੱਲ ਭੁੱਲ ਗਈ, ਉਹ ਜੋ ਵਿਦਵਾਨ ਨੇ ਪੰਡਿਤ ਨੇ ਕਹੀ ਸੀ। ਇਹਨਾਂ ਨੇ ਵਿੱਚੋਂ ਪਾਣੀ ਕੱਢ ਕੇ ਡੋਲ ਭਰ ਭਰ ਕੇ ਸੁੱਟਣਾ ਸ਼ੁਰੂ ਕਰ ਦਿੱਤਾ।
ਜਲ ਨਿਕਾਸ ਬੋ ਗੰਧ ਨ ਗਈ।
ਇਹਨਾਂ ਨੇ ਬਹੁਤ ਸਾਰਾ ਪਾਣੀ ਵਿੱਚੋਂ ਬਾਹਰ ਕੱਢ ਕੱਢ ਕੇ 1000 ਡੋਲ ਸੁੱਟ ਦਿੱਤਾ, ਪਰ ਵਿੱਚੋਂ ਮੁਸ਼ਕ ਨਹੀਂ ਗਈ ਪਾਣੀ ਦੇ। ਜਿਹੜੀ ਪਾਣੀ ਦੀ ਬਦਬੂ ਸੀ ਉਹ ਫਿਰ ਜਿਉਂ ਦੀ ਤਿਉਂ, ਉਹ ਤਾਂ ਰਹਿਣੀ ਸੀ ਕਿਉਂਕਿ ਬਿੱਲੀ ਵਿੱਚ ਮਰੀ ਪਈ ਸੀ, ਉਹ ਤਾਂ ਕੱਢੀ ਨੀ। ਪਾਣੀ ਜ਼ਰੂਰ ਕੱਢ ਕੇ ਬਾਹਰ ਸੁੱਟਿਆ, 1000 ਡੋਲ ਸੁੱਟ ਦਿੱਤਾ, ਪਰ ਜਿਹੜੀ ਪਾਣੀ ਦੀ ਬਦਬੂ ਸੀ ਉਹ ਫੇਰ ਵੀ ਨਹੀਂ ਗਈ।
ਪੰਡਿਤ ਨਿਕਟ ਜਾਏ ਸੁਧ ਦਰੀ।
ਇਹ ਫੇਰ ਪੰਡਿਤ ਕੋਲ ਗਏ ਜਿਹਨੇ ਦੱਸਿਆ ਸੀ, ਉਹਦੇ ਕੋਲ ਚੱਲ ਕੇ ਗਏ।
ਨੈ ਪਾਵਨ ਸੋ ਕੂਪ ਪਇਓ ਐ।
ਕਹਿਣ ਲੱਗੇ ਪੰਡਿਤ ਜੀ, ਖੂਹ ਤਾਂ ਫਿਰ ਪਵਿੱਤਰ ਨਹੀਂ ਹੋਇਆ, ਵੀ ਖੂਹ ਦਾ ਪਾਣੀ ਤਾਂ ਫਿਰ ਬਦਬੂ ਮਾਰ ਰਿਹਾ, ਉਹਦੇ ਚ ਤਾਂ ਫਿਰ ਸੜਾਣ ਆਉਂਦੀ ਹੈ।
ਨੀਰ ਨਿਕਾਸਨ ਅਦਕ ਕੀਓ ਐ।
ਅਸੀਂ ਪਾਣੀ ਦੇ ਡੋਲ ਵੀ ਭਰ ਭਰ ਕੇ ਬੜੇ ਬਾਹਰ ਸੁੱਟ ਦਿੱਤੇ ਨੇ, ਪਰ ਪਾਣੀ ਚੋਂ ਬਦਬੂ ਨਹੀਂ ਗਈ, ਪਾਣੀ ਦੀ ਜਿਹੜੀ ਮੁਸ਼ਕ ਸੀ ਉਹ ਨਹੀਂ ਗਈ।
ਸੁਣ ਪੰਡਿਤ ਨੇ ਪੁਨੋ ਬਖਾਨੀ।
ਇਹ ਸੁਣ ਕੇ ਪੰਡਿਤ ਫਿਰ ਬੋਲਿਆ, ਕਹਿਣ ਲੱਗਾ,
ਕਾਡੋ ਲੱਚ ਡੋਲ ਪਰ ਪਾਣੀ।
ਕਹਿਣ ਲੱਗਾ ਬਈ ਜੇ ਗੱਲ ਏਦਾਂ ਵੀ ਪਾਣੀ ਜ਼ਿਆਦਾ ਮੈੜਾ ਹੋ ਗਿਆ ਹੋਣਾ, ਹੁਣ ਪੰਡਿਤ ਨੂੰ ਕੀ ਪਤਾ ਸੀ ਵੀ ਵਿੱਚੋਂ ਬਿੱਲੀ ਨੀ ਬਾਹਰ ਕੱਢੀ ਇਹਨਾਂ ਨੇ। ਉਹ ਕਹਿਣ ਲੱਗਾ ਵੀ ਚਲੋ ਜੇ 1000 ਡੋਲ ਕੱਢਿਆ ਸੀ ਪਹਿਲਾਂ, ਹੁਣ ਏਦਾਂ ਕਰੋ ਵੀ 10000 ਕੱਢ ਦਿਓ, ਹੋ ਸਕਦਾ ਪਾਣੀ ਸਾਫ਼ ਹੋ ਜਾਏ। ਹੁਣ ਇਹੀ ਤਰੀਕਾ, ਜਦੋਂ ਸਾਰਾ ਪਾਣੀ ਖੂਹ ਦਾ ਬਾਹਰ ਨਿਕਲੇਗਾ, ਸੋਮਿਆਂ ਚੋਂ ਨਵਾਂ ਪਾਣੀ ਫੁੱਟੇਗਾ, ਉਹ ਪਾਣੀ ਜਦੋਂ ਧਰਤੀ ਚ ਉੱਪਰ ਫੁੱਟ ਕੇ ਆਵੇਗਾ ਉਹਦੇ ਵਿੱਚ ਆਪੇ ਨੀ ਬਦਬੂ ਆਉਣ ਲੱਗੀ। ਕਹਿਣ ਲੱਗਾ ਵੀ ਜਾਓ ਤੁਸੀਂ ਉਹਦੇ ਵਿੱਚੋਂ ਤੁਸੀਂ ਹੋਰ ਪਾਣੀ ਜਿਹੜਾ ਹੈ ਉਹ ਬਾਹਰ ਕੱਢ ਕੇ ਸੁੱਟ ਦਿਓ।
ਪੁੰਨ ਦੁਰਗੰਧ ਲਕੀ ਜਲ ਮਾਈ,
ਇਹਨਾਂ ਨੇ ਕੀ ਕੀਤਾ ਵੀ ਜਾ ਕੇ 10,000 ਡੋਲ ਪਾਣੀ ਦਾ ਬਾਹਰ ਕੱਢ ਕੇ ਸੁੱਟ ਦਿੱਤਾ। ਬਿੱਲੀ ਫੇਰ ਨਾ ਕੱਢੀ, ਅਸਲੀ ਗੱਲ ਤਾਂ ਮੁਸ਼ਕ ਤਾਂ ਬਿੱਲੀ ਪੈਦਾ ਕਰ ਰਹੀ ਸੀ, ਬਦਬੂ ਤਾਂ ਉੱਥੋਂ ਪੈਦਾ ਹੁੰਦੀ ਸੀ। ਇਹਨਾਂ ਪਾਣੀ ਫੇਰ ਕੱਢ ਕੇ ਬਾਹਰ ਸੁੱਟ ਦਿੱਤਾ, ਪਰ ਜਿਹੜੀ ਪਾਣੀ ਦੀ ਬਦਬੂ ਸੀ ਨਾ ਸੜਾਨ ਮੁਸ਼ਕ, ਉਹ ਫੇਰ ਨੀ ਗਈ।
ਮੈਂ ਪੁਨੀਤ ਕੈ ਪੰਡਤ ਪਾਈ,
ਫਿਰ ਆਏ ਦੌੜੇ ਪੰਡਤ ਜੀ ਚੰਗੇ ਬੰਦੇ ਹੋ ਤੁਸੀਂ, ਅਸੀਂ ਤਾਂ ਪਾਣੀ ਕੱਢ ਕੱਢ ਕੇ ਖੂਹ ਦੇ ਵਿੱਚੋਂ ਹੰਭ ਗਏ ਆ, ਪਰ ਪਾਣੀ ਫੇਰ ਨੀ ਪਵਿੱਤਰ ਹੁੰਦਾ, ਉਹਦੀ ਫੇਰ ਬਦਬੂ ਨੀ ਜਾ ਰਹੀ।
ਸੁਣ ਪੰਡਤ ਚੱਲ ਕੂਪ ਨਿਹਾਰ,
ਪੰਡਤ ਬੜਾ ਹੈਰਾਨ ਹੋਇਆ ਵੀ ਇਹ ਕੀ ਮਸਲਾ। ਕਹਿੰਦਾ ਚਲੋ ਮੈਂ ਚੱਲ ਕੇ ਵੇਖਦਾ। ਫਿਰ ਪੰਡਤ ਆਪ ਆਇਆ ਉੱਠ ਕੇ, ਉਹਨੇ ਖੂਹ ਦੇ ਵਿੱਚ ਨਿਗਾਹ ਮਾਰ ਕੇ ਧਿਆਨ ਨਾਲ ਵੇਖਿਆ।
ਬੀਚ ਪਰੀ ਤਿਮਰੀ ਮੰਝਾਰ,
ਆ ਕੇ ਉਹਨੇ ਵੇਖਿਆ ਵੀ ਬਿੱਲੀ ਤਾਂ ਜਿਉਂ ਦੀ ਤਿਉਂ ਖੂਹ ਦੇ ਵਿੱਚ ਡਿੱਗੀ ਪਈ ਆ, ਉਹ ਤਾਂ ਕੱਢੀ ਨੀ ਇਹਨਾਂ ਨੇ। ਇਹ ਚੰਗੇ ਭਲੇ ਮਾਨਸ ਨੇ, ਪਾਣੀ ਕੱਢ ਕੱਢ ਬਾਹਰ ਸੁੱਟੀ ਜਾਂਦੇ ਨੇ, ਖੂਹ ਚੋਂ ਬਿੱਲੀ ਕੱਢਦੇ ਨੀ ਪਏ। ਜਦੋਂ ਪੰਡਿਤ ਨੇ ਦੁਬਾਰਾ ਆ ਕੇ ਵੇਖਿਆ ਵੀ ਬਿੱਲੀ ਵਿੱਚੇ ਜਿਉਂ ਦੀ ਤਿਉਂ ਮਰੀ ਪਈ ਹੈ।
ਕਹਿਤ ਪਿਓ ਇਹ ਕਿਆ ਤੁਮ ਕੀਨੀ,
ਕਹਿਣ ਲੱਗਾ ਪੰਡਿਤ ਲੋਕੋ ਇਹ ਕੀ ਕੀਤਾ ਤੁਸੀਂ, ਇਹ ਤੁਸੀਂ ਕੀ ਕਰ ਰਹੇ ਹੋ।
ਮ੍ਰਿਤਕ ਬਿਲਾਈ ਵਿੱਚ ਰੱਖ ਲੀਨੀ,
ਉਹ ਮਰੀ ਹੋਈ ਬਿੱਲੀ ਤਾਂ ਵਿੱਚੇ ਰੱਖੀ ਆ, ਏਦਾਂ ਤਾਂ ਭਾਵੇਂ ਤੂੰ ਜਿੰਨਾ ਮਰਜ਼ੀ ਪਾਣੀ ਕੱਢ ਕੇ ਸੁੱਟੀ ਜਾ, ਜਦੋਂ ਤੱਕ ਬਿੱਲੀ ਨੀ ਕੱਢਦਾ ਉਦੋਂ ਤੱਕ ਇਹ ਪਵਿੱਤਰ ਥੋੜੀ ਹੋਣਾ, ਇਹ ਪਾਣੀ ਉਦੋਂ ਤੱਕ ਨਿਰਮਲ ਨਹੀਂ ਹੋਣਾ।
ਜੋ ਲਗ ਇਸੇ ਨਿਕਾਸੋ ਨਾਈ,
ਜਦੋਂ ਤੱਕ ਤੁਸੀਂ ਇਸ ਮਰੀ ਹੋਈ ਬਿੱਲੀ ਨੂੰ ਬਾਹਰ ਨਹੀਂ ਕੱਢਦੇ,
ਕਿਮ ਪਾਵਨਤਾ ਹੋਏ ਜਲ ਮਾਈ,
ਉਦੋਂ ਤੱਕ ਭਲਾ ਇਹ ਪਾਣੀ ਕਿਵੇਂ ਨਿਰਮਲ ਹੋ ਸਕਦਾ, ਇਹ ਪਾਣੀ ਭਲਾ ਕਿਵੇਂ ਪਵਿੱਤਰ ਹੋ ਸਕਦਾ।
ਤਿਮ ਜਾਨੋ ਤਨੋ ਮੈਂ ਬੁਰੀ, ਅਣ ਹੋਵਤ ਜੋ ਤਨ ਮੈਂ ਧਰੀ।
ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਜਿਹੜੀ ਹਉਮੈ ਨਾ, ਇਹ ਵੀ ਬੜੀ ਬੁਰੀ ਬਲਾ ਹੈ, ਇਹ ਵੀ ਮਰੀ ਬਿੱਲੀ ਵਾਂਗਰ ਅੰਦਰ ਸਾਡੇ ਡਿੱਗੀ ਪਈ ਹੈ। ਕਰਮ ਕਰੀ ਜਾਓ, ਸੇਵਾ ਵੀ ਬਾਹਰੋਂ ਬਾਹਰੋਂ ਕਰੀ ਜਾਓ, ਪਰ ਬਦਬੂ ਫੇਰ ਨੀ ਜਾਣੀ, ਕਿਉਂਕਿ ਅੰਦਰੋਂ ਹਉਮੈ ਦੀ ਬਿੱਲੀ ਨੀ ਬਾਹਰ ਕੱਢ ਕੇ ਸੁੱਟੀ। ਜਦੋਂ ਤੱਕ ਉਹ ਨੀ ਨਾ ਕੱਢਦੇ, ਉਹ ਨੀ ਛੱਡਦੇ, ਤਿਆਗਦੇ, ਉਦੋਂ ਤੱਕ ਮਨ ਨਿਰਮਲ ਨਹੀਂ ਹੋਣਾ, ਉਦੋਂ ਤੱਕ ਅੰਤਸ਼ਕਰਨ ਪਵਿੱਤਰ ਨਹੀਂ ਹੋਣਾ, ਉਦੋਂ ਤੱਕ ਅੰਦਰਲਾ ਪਵਿੱਤਰ ਨਹੀਂ ਹੋਣਾ। ਮਹਾਰਾਜ ਜੀ ਕਹਿੰਦੇ ਹਉਮੈ ਭਾਈ ਸਿੱਖੋ ਬੜੀ ਬੁਰੀ ਹੈ, ਬਿਨਾਂ ਕਾਰਨ ਤੋਂ ਨਾਹਕ ਹੀ ਇਹ ਆਪਣੇ ਸਰੀਰ ਚ ਬੰਦਿਆਂ ਨੇ ਧਾਰਨ ਕੀਤੀ, ਕਿਸੇ ਕੋਲ ਕੁਝ ਵੀ ਨਾ ਹੋਵੇ ਫਿਰ ਵੀ ਬੰਦਾ ਹਉਮੈ ਕਰੀ ਜਾਂਦਾ। ਜਿਹਨੇ ਕਦੇ ਕੋਈ ਚੰਗਾ ਕੰਮ ਨਾ ਕੀਤਾ ਹੋਵੇ ਉਹ ਵੀ ਕਿਸੇ ਨਾ ਕਿਸੇ ਮਾਣ ਚ ਛਾਤੀ ਠੋਕ ਕੇ ਟੁਰਿਆ ਫਿਰਦਾ ਵੀ ਮੇਰੇ ਵਰਗਾ ਕੋਈ ਹੈ ਹੀ ਨਹੀਂ। ਜਿਹਨੇ ਮਾੜਾ ਮੋਟਾ ਚੰਗਾ ਕੰਮ ਕੀਤਾ ਹੋਵੇ ਤਾਂ ਹਉਮੈ ਕਰਦਾ ਵੀ ਹੈ, ਜਿਹਨੇ ਨਹੀਂ ਵੀ ਕੀਤਾ ਉਹ ਵੀ ਹਉਮੈ ਦੇ ਪੁੰਜ ਬਣੇ ਹੋਏ ਨੇ। ਮਹਾਰਾਜ ਜੀ ਕਹਿੰਦੇ ਨਾਹਕ ਬਿਨਾਂ ਕਾਰਨ ਤੋਂ ਇਸ ਹਉਮੈ ਨੂੰ ਬੰਦੇ ਧਾਰਨ ਕਰੀ ਬੈਠੇ ਨੇ।
ਜਪ ਲਗ ਇਸੇ ਬਿਸਾਰੋ ਨਾਏ, ਤਬ ਲਗ ਸੰਸੈ ਮੁਕਤੀ ਮਾਏ।
ਪਾਤਸ਼ਾਹ ਕਹਿੰਦੇ ਜਦੋਂ ਤੱਕ ਤੁਸੀਂ ਇਸ ਹਉਮੈ ਨੂੰ ਆਪਣੇ ਅੰਦਰੋਂ ਨਹੀਂ ਵਿਸਾਰਦੇ, ਜਦੋਂ ਤੱਕ ਇਹਨੂੰ ਆਪਣੇ ਅੰਦਰੋਂ ਨਹੀਂ ਕੱਢਦੇ, ਉਦੋਂ ਤੱਕ ਮੁਕਤ ਹੋਣ ਵਿੱਚ ਸੰਸਾ ਹੈ, ਉਦੋਂ ਤੱਕ ਮੁਕਤੀ ਨਹੀਂ ਹੋ ਸਕਦੀ, ਉਦੋਂ ਤੱਕ ਮੁਕਤੀ ਦੀ ਪ੍ਰਾਪਤੀ ਨਹੀਂ ਹੋਣੀ ਜਦੋਂ ਤੱਕ ਇਹ ਹਉਮੈ ਦਾ ਬੰਧਨ ਅੰਦਰ ਪਿਆ ਹੋਇਆ। ਇਸ ਕਰਕੇ ਇਹਨੂੰ ਤਿਆਗਣਾ ਪੈਣਾ, ਇਹ ਬੰਧਨ ਹੀ ਹੈ ਨਾ ਹਉਮੈ, ਤੇ ਹੈ ਵੀ ਅਣਹੋਂਦੀ ਅਣਹੋਈ ਹਉਮੈ, ਜਿਹੜੀ ਹੈ ਵੀ ਨਹੀਂ ਫਿਰ ਵੀ ਧਾਰਨ ਕੀਤੀ ਹੋਈ ਹੈ, ਇਹਦਾ ਬੰਧਨ ਪਿਆ ਹੋਇਆ। ਤੇ ਜਦੋਂ ਤੱਕ ਇਹ ਹਉਮੈ ਹੈ ਅੰਦਰ, ਮਹਾਰਾਜ ਜੀ ਕਹਿੰਦੇ ਉਦੋਂ ਤੱਕ ਮੁਕਤ ਹੋਣ ਵਿੱਚ ਸੰਸਾ ਹੈ।
ਯਾਂ ਤੇ ਹਉਮੈ ਤਜਬੇ ਹੇਤ,
ਇਸ ਕਰਕੇ ਭਾਈ ਤੁਸੀਂ ਆਪਣੇ ਅੰਦਰੋਂ ਹਉਮੈ ਨੂੰ ਤਜੋ, ਯਾਂ ਤੇ ਹਉਮੈ ਤਜਬੇ ਹੇਤ, ਹਉਮੈ ਨੂੰ ਤਜਣ ਵਾਸਤੇ ਕੋਈ ਸਾਧਨਾ ਕਰੋ, ਸਿਮਰਨ ਕਰੋ,
ਕਰੋ ਯਤਨ ਨਿਤ ਹੋਏ ਸੁਚੇਤ,
ਯਤਨ ਕਰੋ ਸੁਚੇਤ ਹੋ ਕੇ, ਸਾਵਧਾਨ ਹੋ ਕੇ ਰੋਜ਼ ਯਤਨ ਕਰੋ ਕਿ ਸਾਡੇ ਅੰਦਰ ਕਿਸੇ ਪ੍ਰਕਾਰ ਨਾਲ ਹਉਮੈ ਨਾ ਆਵੇ, ਕਿਸੇ ਪ੍ਰਕਾਰ ਨਾਲ ਸਾਡੇ ਅੰਦਰੋਂ ਹਉਮੈ ਦਾ ਡੰਗ ਨਾ ਵੱਜੇ, ਹਉਮੈ ਸਾਡੇ ਅੰਦਰ ਫਨ ਫਲਾਵੇ ਨਾ। ਕਹਿੰਦੇ ਇਸ ਤਰ੍ਹਾਂ ਦਾ ਯਤਨ ਕਰਿਆ ਕਰੋ, रोज तू तू दा सिमरन करया करो, मालका तू ही है, मैं ता है ही नहीं, हां ही नहीं, तू तू करता तू हुआ, मुझ मैं रहा ना हूं, हूं ता ही मिटनी है जदों तू तू करो, तू ही है वाहेगुरु 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 दा जाप जपण नाल हौमै कढ़ी जानी है, निवृत्त होनी। महाराज कहंदे एहो जिहा यतन करो कि इस हौमै नूं त्यागना है।
सने सने ए होए विनास, होए आत्मा ज्ञान प्रकाश।
सने सने एक इको दिन होमै नहीं खत्म होनी, जे कही अज ही खत्म हो जाए नहीं, ये तो खत्म करने वास्ते अभ्यास करना पैना। हो जाए तो एक दिन च ही हो जाए, ना होवे ते महीना भर लग जाए, साल लग जाए, हो सकता सारी जिंदगी लग जाए। सना सना सहज सहज गुरमत दा मार्ग, सहज मार्ग, सहजे सहजे ने अंदरों खत्म होना है, सहजे सहजे ने अंदरों बिनसना है। ते महाराज जी कहंदे जदो सहजे सहजे दा विनाश होवेगा तिवें तिवें अंदर आत्मा दा प्रकाश होवेगा, तिवें तिवें राम आत्मा दा प्रकाश ओ हिरदे विच होवेगा।
इम सुन कै सिखन की पंगत,
समूह गुर सिखां दी पंगत ने, सारे सिख जेड़े बुरहानपुर तो आए सन, इना सारिया ने गुरु हरगोबिंद साहब जी का उपदेश सुनिया।
जो बुरहानपुरे की संगत,
ये सारी संगत बुरहानपुरे दी संगत सी, उथों चल के आए सी महाराज जी दे दर्शन करन वास्ते।
तरियो आनंद गए निज धाम,
इना ने गुरु साहब का उपदेश सुनिया, हिरदे च आनंद धारण किया और आनंद वसा के हिरदे च आनंद धारण करके ए अपने नगरां नूं घरां नूं वापस मुड़े हन।
सिमरन करत पए सतनाम,
राह च जांदे आ मार्ग रस्ते भी जांदे आ, राह पेंडे ते घर पहुंचदे आ भी इन्हां ने सच्चे नाम दा सिमरन कीता, सब नाम दी कमाई करदे जांदे ने, वाहेगुरु 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 जपदे जांदे हन।
गयो गुरु सो कीन कमावन,
जो कुछ सतगुरां ने कहा इन्हां ने सुनिया ही नहीं बल्कि सुन के ओनू कमाया भी है। कमाई वाले सिख सी पहले, हुण तां कहण सुनन वाले रह गए, उदो कमाई वाले सन, जो सुनदे सी ओनू नाल नाल कमाउंदे भी सी। सतगुरां दे बचन सुन के ना गुरसिखां ने उहनां बचनां दी कमाई कीती है।
अंतै करण पए तिन पावन,
कमाई करदियां 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 एक दिन ऐसा आ गया जदों इन्हां दे अंतशकरण बिलकुल निर्मल ते पवित्र हो गए। अंतै करणा विचों पाप कर्मां दी मैल धोती गई, होमै दी निवृत्ति हो गई और इन्हां दे अंतशकरण निर्मल ते पवित्र हो गए।
जो जो सतगुर रैत बताई, सोई करत पहे सब जाई।
जेड़ी जेड़ी रहत सतगुरां ने दसी सी इन्हां ने उही रहत कमाई भी है। जिवें जिवें महाराज जी ने कहा झूठ नहीं बोलना, धर्म दी किरत करनी है, बाणी पढ़नी है, सिमरन करना है, होमै दा त्याग करना है, गुरसिखां दी सेवा करनी है, ओ सारी रहनी बहनी उसे तरह इन्हां ने कमाई, उही रहत कमाई जेड़ी सतगुरां ने दसी है।
उचित मोख के सगरे पाए, सतगुर धन धन सुख दए।
जिन्हें सिख सन सारे मुक्ति दे उचित हो गए, अधिकारी मोक्ष दे अधिकारी बन गए और सब दी रसना तो एको शब्द निकलदा है, गुरु हरगोबिंद साहब धन हन, श्री गुरु हरगोबिंद साहब धन हन, धन गुरु हरगोबिंद साहब, धन गुरु हरगोबिंद साहब। हर एक दी रसना तो गुरु साहब जी बाबत यही शब्द निकलदे ने और गुरमुख प्यारे गुरसिख सतगुरां दे चरणां च आ रहे ने, ओ सिखां दे प्रसंग आप जी अगली कथा विच सरवण करोगे। सतगुरां दा पावन पवित्र इतिहास विचारदियां होईयां भुल्लां चुक्कां दी खिमा। वाहे गुरु वाहे गुरु, ਵਾਹਿਗੁਰੂ ਵਾਹੇ ਗੁਰੂ ਵਾਹਿਗੁਰੂ ਵਾਹੇ ਗੁਰੂ ਵਾਹਿਗੁਰੂ ਵਾਹੇ